ਸਤਿਗੁਰੂ ਜੀ ਦੀ ਪਾਵਨ ਕਥਾ ਆਪ ਜੀ ਸਰਵਣ ਕਰ ਰਹੇ ਹੋ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਕਥ ਕਥਾ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ। ਐਸੇ ਦਿਆਲੂ ਸਤਿਗੁਰੂ ਤੀਰਥ ਉਧਾਰਨ ਵਾਸਤੇ ਗਏ ਹਨ, ਤੀਰਥ ਯਾਤਰਾ ਤੇ ਗਏ ਨੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਕਿਉਂ ਗਏ ਨੇ ਗੁਰੂ ਅਮਰਦਾਸ ਜੀ ਤੀਰਥਾਂ ਤੇ? ਕਹਿੰਦੇ ਤੀਰਥ ਤੇ ਇਸ ਕਰਕੇ ਗਏ ਨੇ ਕਿ ਜੀਵਾਂ ਦਾ ਉਧਾਰ ਕਰਨਾ ਹੈ, ਤੀਰਥਾਂ ਤੇ ਜਾ ਕੇ ਜੀਵਾਂ ਦੀ ਕਲਿਆਣ ਕਰਨੀ ਹੈ। ਸਭ ਲੋਕ ਉਧਾਰਨ ਅਰਥਾ ਜੀਵਾਂ ਦੇ ਉਧਾਰ ਨੇ ਨਮਿਤ ਸਤਿਗੁਰੂ ਸੱਚੇ ਤੀਰਥ ਉਦਮ ਸਤਿਗੁਰ ਕੀਆ। ਸਭ ਲੋਕ ਉਧਾਰਨ ਅਰਥਾ ਜੀਵਾਂ ਦੇ ਉਧਾਰ ਨੇ ਨਮਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਰਥਾਂ ਦਾ ਉਦਮ ਕੀਤਾ ਹੈ। ਜਦੋਂ ਕੁਰਕਸ਼ੇਤਰ ਆਏ ਹਨ, ਇੱਥੇ ਕੁਝ ਪੰਡਿਤ ਆਏ ਮਹਾਰਾਜ ਜੀ ਦੇ ਚਰਨਾਂ ਚ, ਕਹਿਣ ਲੱਗੇ ਜੀ ਤੁਸੀਂ ਆਪਣੀ ਬਾਣੀ ਰਚ ਲਈ ਗੁਰੂ ਨਾਨਕ ਸਾਹਿਬ ਨੇ। ਬਾਣੀ ਤਾਂ ਵੇਦਾਂ ਦੀ ਪਹਿਲਾਂ ਹੀ ਮੌਜੂਦ ਸੀ, ਵੇਦ ਸ਼ਾਸਤਰ ਪਹਿਲਾਂ ਹੀ ਲਿਖੇ ਹੋਏ ਨੇ, ਤੁਹਾਨੂੰ ਵੱਖਰੀ ਬਾਣੀ ਲਿਖਣ ਦੀ ਕੀ ਲੋੜ ਸੀ? ਮਹਾਰਾਜ ਜੀ ਕਹਿੰਦੇ ਤੁਸੀਂ ਤਾਂ ਉਹ ਗੱਲ ਕੀਤੀ ਵੀ ਪਾਣੀ ਤਾਂ ਧਰਤੀ ਵਿੱਚ ਪਹਿਲਾਂ ਹੀ ਹੈ, ਥੱਲੇ ਉੱਤੋਂ ਮੀਂਹ ਪਾਣ ਦੀ ਕੀ ਲੋੜ ਹੈ? ਇਹੀ ਸਵਾਲ ਹੋ ਗਿਆ ਨਾ ਫਿਰ, ਜੇ ਧਰਤੀ ਥੱਲੇ ਪਾਣੀ ਹੋਵੇ ਕਿ ਉੱਤੋਂ ਮੀਂਹ ਦੀ ਲੋੜ ਨਹੀਂ ਹੁੰਦੀ? ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਗੌੜੀ ਬੈਰਾਗਣ ਵਿੱਚ, ਜੈਸੇ ਧਰਤੀ ਉੱਪਰ ਬੇਗਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀ, ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ, ਬਿਨ ਪੱਗਾ ਬਰਸਤ ਫਿਰਾਹੀ। ਇਹ ਪਾਤਸ਼ਾਹ ਨੇ ਸ਼ਬਦ ਉਚਾਰਨ ਕਰਕੇ ਤਿਨਾਂ ਨੂੰ ਉਪਦੇਸ਼ ਦਿੱਤਾ ਹੈ ਕੀ ਲੋੜ ਪਈ ਗੁਰਬਾਣੀ ਰਚਨ ਦੀ, ਉਚਾਰਨ ਕਰਨ ਦੀ। ਉਹ ਪਾਵਨ ਬਚਨ ਗੁਰੂ ਅਮਰਦਾਸ ਸਾਹਿਬ ਜੀ ਉਚਾਰਨ ਕਰ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਕਲਿਆਣਕਾਰੀ ਕਥਾ, ਇਹ ਅੰਮ੍ਰਿਤਮਈ ਕਥਾ, ਅਕਥ ਕਥਾ ਸਰਵਣ ਕਰੀਏ। ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਬੀਦ ਪੁਰਾਨਨ ਕੋ ਉਪਦੇਸ਼।
ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਵੇਦਾਂ ਦਾ, ਪੁਰਾਣਾਂ ਦਾ, ਸ਼ਾਸਤਰਾਂ ਦਾ, ਸਿਮਰਤੀਆਂ ਦਾ ਉਪਦੇਸ਼ ਹੈ,
ਕਿਸ ਹੂ ਕੋ ਪ੍ਰਾਪਤ ਕਿਸ ਦੇਸ਼।
ਉਹ ਕਿਸੇ ਕਿਸੇ ਨੂੰ ਕਿਤੇ ਕਿਤੇ ਪ੍ਰਾਪਤ ਹੁੰਦਾ, ਸਾਰਿਆਂ ਨੂੰ ਨਹੀਂ ਮਿਲਦਾ, ਕਿਉਂਕਿ ਵੇਦ ਸ਼ਾਸਤਰ ਤਾਂ ਇਕੱਲੇ ਬ੍ਰਾਹਮਣ ਉਚਾਰਦੇ ਤੇ ਖੱਤਰੀ ਸੁਣਦੇ ਤੇ ਪੜ੍ਹਦੇ, ਵੈਸ਼ਿਆਂ ਨੂੰ ਕੱਲਾ ਸੁਣਨ ਦਾ ਹੱਕ ਸ਼ੂਦਰਾਂ ਨੂੰ ਉਹ ਵੀ ਕੋਈ ਨਹੀਂ ਸੀ। ਮਹਾਰਾਜ ਕਹਿੰਦੇ ਫਿਰ ਵੇਦ ਸ਼ਾਸਤਰ ਜਿਹੜੇ ਸੰਸਕ੍ਰਿਤ ਭਾਸ਼ਾ ਚ ਲਿਖੇ, ਬੜੀ ਡੂੰਘੀ ਭਾਸ਼ਾ, ਔਖੀ ਭਾਸ਼ਾ ਹੈ, ਕਠਿਨ ਭਾਸ਼ਾ ਹੈ, ਉਹਦੇ ਵਿੱਚ ਕਿਤੇ ਕਿਤੇ ਕੋਈ ਕੋਈ ਟਾਵਾਂ ਟਾਵਾਂ ਉਸ ਉਪਦੇਸ਼ ਨੂੰ ਸੁਣਦਾ ਹੈ।
ਪ੍ਰਤਮੇ ਨੀਕੀ ਹੋਵੇ ਜਾਤ।
ਉਹ ਕਿਉਂ ਭਲਾ ਵਿਰਲੇ ਕਿਉਂ ਸੁਣਦੇ ਨੇ? ਕਿਉਂਕਿ ਸ਼ਾਸਤਰ ਤੇ ਵੇਦ ਪੜ੍ਹਨ ਉਪਦੇਸ਼ ਕੇਵਲ ਜਿਨ੍ਹਾਂ ਦੀ ਚੰਗੀ ਉੱਤਮ ਜਾਤੀ ਹੋਵੇ, ਖੱਤਰੀ ਹੋਣ, ਛੱਤਰੀ ਹੋਣ, ਉਹੀ ਪੜ੍ਹ ਸਕਦੇ ਸੀ, ਵੈਸ਼ਾਂ ਨੂੰ ਪੜ੍ਹਨ ਦਾ ਹੱਕ ਨਹੀਂ ਸੀ। ਸ਼ੂਦਰ ਤਾਂ ਸੁਣ ਵੀ ਨਹੀਂ ਸੀ ਸਕਦੇ, ਵੈਸ਼ ਕਿਤੇ ਮਾੜਾ ਮੋਟਾ ਸੁਣ ਜ਼ਰੂਰ ਸਕਦੇ ਸਨ। ਮਹਾਰਾਜ ਜੀ ਕਹਿੰਦੇ ਪਹਿਲਾਂ ਤਾਂ ਨੀਕੀ ਚੰਗੀ ਜਾਤ ਹੋਵੇ, ਬਰਾਦਰੀ ਹੋਵੇ,
ਉਨ ਤਿਸ ਤੇ ਚੈ ਮਤ ਅਵਿਦਾਤ।
ਫਿਰ ਵੇਦ ਪੜ੍ਹਨ ਵਾਸਤੇ ਬੜੀ ਡੂੰਘੀ ਮਤ ਚਾਹੀਦੀ, ਚੰਗਾ ਦਿਮਾਗ ਚਾਹੀਦਾ, ਕਿਉਂਕਿ ਜਦੋਂ ਸ਼ਾਸਤਰ ਪੜ੍ਹਦੇ ਹੋਣ, ਵੇਦ ਪੜ੍ਹਦੇ ਹੋਣ, ਸੰਸਕ੍ਰਿਤ ਪੜ੍ਹਨੀ ਹੋਵੇ, ਉਹਦੇ ਤੋਂ ਪਹਿਲਾਂ ਲਘੂ ਪੜ੍ਹਨਾ ਪੈਂਦਾ, ਉਹਨੂੰ ਲਘੂ ਸਿਧਾਂਤ ਕੌਮ ਦੀ ਕਹਿੰਦੇ ਹੈ। ਲਘੂ ਪੜ੍ਹਨ ਵਾਸਤੇ ਜਿਹੜੇ ਸੂਤਰ ਨੇ ਉਹ ਯਾਦ ਕਰਨੇ ਪੈਂਦੇ, ਵਿਭਗਤੀਆਂ ਯਾਦ ਕਰਨੀਆਂ ਪੈਂਦੀਆਂ, ਰੱਟੇ ਬਾਰ ਮਾਰ ਕੇ ਕਈ ਵਿਭਗਤੀਆਂ ਯਾਦ ਕਰਨ ਤੋਂ ਬਾਅਦ ਫਿਰ ਜਾ ਕੇ ਸੰਸਕ੍ਰਿਤ ਆਉਂਦੀ, ਫਿਰ ਸੰਸਕ੍ਰਿਤ ਵਿੱਚ ਵਿਆਕਰਨ ਨੂੰ ਜਾਣ ਕੇ, ਕਲਪ ਨੂੰ ਜਾਣ ਕੇ, ਨਿਰੁਕਤ ਨੂੰ ਜਾਣ ਕੇ, ਵੈਦਿਕ ਨੂੰ ਜਾਣ ਕੇ, ਫਿਰ ਜਾ ਕੇ ਕਿਤੇ ਵੇਦ ਪੜ੍ਹੇ ਜਾਂਦੇ। ਇਹੋ ਜਿਹੀ ਵਿਦਿਆ ਪੜ੍ਹਨ ਲਈ ਕੋਈ ਵਿਰਲਾ ਹੀ ਪੜ੍ਹਦਾ ਸੀ। ਮਹਾਰਾਜ ਜੀ ਕਹਿੰਦੇ ਇਸ ਕਰਕੇ ਕਿਸੇ ਕਿਸੇ ਲਈ ਟਾਵੇ ਟਾਵੇ ਲਈ ਸਾਨੇ ਵੇਦ ਸ਼ਾਸਤਰ।
ਬੋਰ ਅਭਿਆਸ ਕਮਾਵੇ ਕਨੋ।
ਫਿਰ ਜਿਹੜਾ ਪੜ੍ਹਦਾ ਉਹਨੂੰ ਪੜ੍ਹ ਕੇ ਉਹਦਾ ਚੰਗਾ ਅਭਿਆਸ ਕਰਨਾ ਪੈਂਦਾ, ਕਈ ਕਈ ਸੂਤਰ ਉਹਨਾਂ ਨੂੰ ਚੇਤੇ ਕਰਨੇ ਪੈਂਦੇ, ਯਾਦ ਕਰਕੇ ਕਮਾਵਦੇ।
ਦੁਰ ਦੁਰ ਬੈਠਤ ਕਬਹੂ ਪਨੋ।
ਔਰ ਲੁਕ ਲੁਕ ਕੇ ਬਹਿ ਕੇ ਕਿਤੇ ਕਿਤੇ ਭਣਦੇ, ਉਚਾਰਨ ਕਰਦੇ, कि साडे वल्लों चारण कीते गए जिहड़े वेदां दे शलोक ने यह कोई वैश तो शूदर ना सुन लवे। लुक लुक के पढ़ते छिप छिप के पढ़ते प्रगट नहीं सन कर सकते।
पुने प्रेम पर लोक करे जो
फिर जेडे परलोक दी इच्छा कर दे वे सानू परलोक दे सुख प्राप्त होन असी परलोक विच सुखी हो जाइए।
कोट मदे नर को नितरै जो
कहिंदे करोड़ा विचों कोई एक अद्धा हुंदा जेड़ा परलोक दे सुख दी कांखा रख के वेद आदिक दा पठन पाठन अभ्यास करके मुक्त हुंदा।
जथा कूप को नीर पछान
ए वेद शास्त्र इओं ने जिवें खूह दा पानी होवण। हुण खूह दा पानी तां इक्को जगह ते है, कोई कोई आएगा उत्थे जिहड़ा बरसाएगा ओ खूह दा पानी दूर तक नहीं जा सकदा।
ओ जब काले काल महान
हुण खूह दा पानी प्राप्त करन लई किसे नूं घालणा घालणी पवेगी, रस्सा वटना पवेगा, भांडा लियाउणा पवेगा, डोल सुटना पवेगा, खिचणा पवेगा, किन्नी घालणा घालणी पैंदी है खूह विचों पानी कढ़ण वास्ते।
निज हित कुछ खेती कर लेत
खूह दा पानी कढ़ के कई लोग खूह दे पानी नाल अपने वास्ते माड़ी मोटी खेती भी कर लेंदे, अपनी फसल नूं खूह चो पानी गेड के फसल नूं पानी ला लेंदे सन।
जी नित पालन सो कर हेत
ओ भी रोज पालना करनी पैंदी खेती दी, रोज मेहनत करनी पैंदी, रोज खूह गेड़ना पैंदा।
श्री सतगुर को शब्द सुखारो
हुण जेड़ी गुरु की बाणी है ए मौले धार मीह है, ए वर्खा दा पानी है, सुखैन ही सर्व थावां ते प्राप्त हो जांदा। इसे तरह जेडे सतगुरां दी बाणी दे शब्द हन
सर्ब जात को है अधिकारो
इहनू कोई भी पढ़ सकदा, इहदे लई कोई कंडीशन नहीं है, शर्त नहीं है कि खत्री पढ़ सकदा है, ब्राह्मण पढ़ सकदा है, जां शूद्र पढ़ सकदा है, जां वैश पढ़ सकदा है। सतगुरां दी पावन बाणी दा शब्द कोई भी माई भाई पढ़ सकदा ते सुन सकदा। खत्री ब्राह्मण शूद वैश उपदेश चहु वरना को सांझा, गुरमुख नाम जपै उधरै सो कलवै घट घट नानक माझा। ए खत्रियां ब्राह्मणा शूद्रा वैशां चहु वरना वास्ते गुरबाणी दा सांझा उपदेश है।
सर्वकाल अर सगरो देश
सर्वकाल जदों भी किसे वेले सारे देशां विच
लघु विशाल सब हते कलेश
कोई छोटा होवे कोई वड्डा होवे सब दे कलेश हरन वाली है गुरु की बाणी। सर्वकाल हर वेले हर समय किसे देश विच किसे खिते च किसे कोने च किसे जगह ते भी बह के इस पवित्र पावन बाणी नूं कोई पढ़ेगा सुनेगा ए पावन बाणी उना दे कलेश हरन वाली है। परमेसर दिता बन्ना दुख रोग का डेरा पन्ना, ए आसरा दिता परमेसर दी बाणी दा सतगुरां ने सानू जेड़े दुखां ते रोगां दे डेरे नू भन्नण दी समर्था रखने वाली है। इस करके भाई किते भी किसे खिते विच किसे देश विच कोई इस बाणी नू कोई छोटा पढ़े वड्डा पढ़े अमीर पढ़े गरीब पढ़े राजा पढ़े रंक पढ़े कहंदे उहदे कलेश पावन बाणी हर लैण वाली है।
धनी निरतनी सब ले पाए
कोई धनी होवे कोई निर्धन होवे बाणी सब नूं प्राप्त है। हुण वेद तां कल्ले ब्राह्मण ही पढ़दे जां खत्री पढ़दे जां फिर जिन्हां दी बहुत तीक्ष्ण बुद्धि हुंदी ओ जाके पढ़दे ब्राह्मणा खत्रियां चो, ब्राह्मण खत्री भी सारे नहीं सन पढ़ सकदे पर ए पावन बाणी कोई भी पढ़ सकदा कोई भी सुन सकदा, कोई धनी होवे चाहे कोई निर्धन होवे।
उठत बैठत हर गुण गाए
ए पावन बाणी दा जाप कोई उठदियां जपे कोई बैठियां जपे उठदियां बहिंदियां जेड़ा भी हरी अकाल पुरख परमेश्वर दे गुण गाउंदा
बिना सोच कै करे शनाना
कहिंदे भाई शनान पान करके पढ़ लवे सवे अमृत वेले दिन समय के शनान हुण बार बार ता नहीं हुंदा, वेद मंत्र आदिक पढ़न लई बार बार नहाउंदे बार बार शनान करदे। गुरबाणी अमृत वेले इक वेरी शनान कर लवके सारा दिन जदों मर्जी पढ़ी जावे भावें खेतां च हल वाहुंदा पढ़ी जावे ਇਹ ਥੋੜੀ ਆ ਵੀ ਮਿੱਟੀ ਲੱਗੀ ਆ ਸਰੀਰ ਤੇ ਬਾਣੀ ਨਹੀਂ ਪੜ ਸਕਦਾ। ਭਾਵੇਂ ਦੁਕਾਨ ਦੇ ਉੱਤੇ ਬੈਠਾ ਪੜੀ ਜਾਵੇ, ਭਾਵੇਂ ਦਿਹਾੜੀ ਕਰ ਰਿਹਾ ਕੋਈ ਮਜ਼ਦੂਰੀ ਕਰਦਾ ਉਦੋਂ ਪੜੀ ਜਾਵੇ, ਇਹਦੇ ਵਾਸਤੇ ਕੋਈ ਪਾਬੰਦੀ ਨਹੀਂ ਹੈ। ਇਸ ਕਰਕੇ ਬਾਣੀ ਭਾਈ ਕਿਸੇ ਵੇਲੇ ਕਿਤੇ ਵੀ ਕੋਈ ਪੜ ਸਕਦਾ ਹੈ।
ਕਰੇ ਭਜਨ ਪਾਵੀ ਕਲਿਆਣ,
ਜਿਹੜੇ ਪਰਮੇਸ਼ਰ ਦਾ ਭਜਨ ਕਰਦੇ ਨੇ, ਵਾਹਿਗੁਰੂ ਗੁਰਮੰਤਰ ਦਾ ਜਾਪ ਜਪਦੇ ਨੇ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ, ਮਹਾਰਾਜ ਜੀ ਕਹਿੰਦੇ ਇਹ ਭਜਨ ਉਹਨਾਂ ਦਾ ਕਲਿਆਣ ਕਰਦਾ ਹੈ, ਉਹਨਾਂ ਨੂੰ ਕਲਿਆਣ ਦੀ, ਮੁਕਤੀ ਦੀ, ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ।
ਨੀਚ ਊਚ ਸਭ ਕੋ ਇੱਕ ਸਾਰ,
ਕੋਈ ਨੀਚ ਹੈ ਕੋਈ ਉੱਚਾ ਹੈ ਸਭ ਵਾਸਤੇ ਇੱਕੋ ਸਾਰ।
ਇਸ ਪਰ ਸੁਨ ਦ੍ਰਿਸ਼ਟਾਂਤ ਉਦਾਰ,
ਇਹ ਸਾਰਿਆਂ ਲਈ ਇੱਕੋ ਜੀ ਹੈ। ਲੋਕਾਂ ਦੀ ਦ੍ਰਿਸ਼ਟੀ ਚ ਹੋਣਗੇ ਵੀ ਇਹ ਨੀਚ ਨੇ ਜਾਂ ਊਚ ਨੇ, ਸਤਿਗੁਰਾਂ ਦੀ ਦ੍ਰਿਸ਼ਟੀ ਚ ਤਾਂ ਮਨੁੱਖ ਨੇ ਸਾਰੇ, ਮਾਨਵ ਜਾਤੀ ਹੈ। ਔਰ ਇਹ ਬਾਣੀ ਹਰ ਮਾਨਵ ਕੋਟੀ ਦੇ ਪ੍ਰਾਣੀ ਵਾਸਤੇ ਹੈ। ਮਾਨਵ ਕੋਟੀ ਨਾਲ ਕੋਈ ਵੀ ਸੰਬੰਧ ਰੱਖਦਾ ਹੋਵੇ, ਉਹ ਮੁਸਲਮਾਨ ਹੋਵੇ, ਹਿੰਦੂ ਹੋਵੇ, ਯਹੂਦੀ ਹੋਵੇ, ਪਾਰਸੀ ਹੋਵੇ, ਜੈਨੀ ਹੋਵੇ, ਬੋਧੀ ਹੋਵੇ, ਸਰਿਆਸੀ ਹੋਵੇ, ਵੈਰਾਗੀ ਹੋਵੇ, ਸਰੇਵੜਾ ਹੋਵੇ, ਜੰਗਮ ਹੋਵੇ, ਸਭ ਮਹਾਰਾਜ ਜੀ ਦੀ ਬਾਣੀ ਨੂੰ ਪੜ ਸਕਦੇ ਨੇ, ਸਤਿਗੁਰਾਂ ਦੀ ਬਾਣੀ ਨੂੰ ਸੁਣ ਸਕਦੇ ਨੇ। ਇਸ ਕਰਕੇ ਪਾਤਸ਼ਾਹ ਕਹਿੰਦੇ ਇਹਦੇ ਵਾਸਤੇ ਤੁਹਾਨੂੰ ਇੱਕ ਦ੍ਰਿਸ਼ਟਾਂਤ ਦਿੰਦੇ ਹਾਂ।
ਵੇਦ ਪੁਰਾਣ ਊਪ ਜਲ ਜੈਸੇ,
ਕਹਿੰਦੇ ਵੇਦ ਤੇ ਜਿਹੜੇ ਪੁਰਾਣ ਨੇ ਉਹ ਖੂਹ ਦੇ ਜਲ ਵਾਂਗੂ ਹਨ।
ਬਰੋਸਾਏ ਕੋ ਇੱਕ ਕਿਤ ਕੈਸੇ,
ਖੂਹ ਦਾ ਪਾਣੀ ਕੋਈ ਕੋਈ ਪ੍ਰਾਪਤ ਕਰਦਾ, ਕਿਤੇ ਕਿਤੇ ਕਿਸੇ ਕਿਸੇ ਨੂੰ ਖੂਹ ਦਾ ਜਲ ਮਿਲਦਾ।
ਸਤਿਗੁਰ ਬਾਣੀ ਮੇਘ ਸਮਾਨ,
ਪਰ ਜਿਹੜੀ ਸਤਿਗੁਰਾਂ ਦੀ ਬਾਣੀ ਹੈ ਇਹ ਮੌਲੇ ਧਾਰ ਮੀਂਹ ਦੀਆਂ ਬੂੰਦਾਂ ਹਨ, ਇਹ ਮੇਘ ਦੀ ਵਰਖਾ ਹੈ।
ਵਰਖੈ ਚੌਂਦਿਸ਼ ਬਿਖੈ ਮਹਾਨ,
ਚਾਰਾਂ ਦਿਸ਼ਾਵਾਂ ਵਿੱਚ ਇਹ ਮੀਂਹ ਵਰਸਦਾ ਹੈ, ਜਿਵੇਂ ਮੀਂਹ ਚਾਰੇ ਪਾਸੇ ਵਰਸਦਾ ਹੈ, ਉੱਚਾ ਨੀਵਾਂ ਅਮੀਰ ਗਰੀਬ ਸਾਰਿਆਂ ਲਈ ਇੱਕੋ ਜਿਹਾ ਹੀ ਵਰਸਦਾ। ਐਸਾ ਤਾਂ ਨਹੀਂ ਹੁੰਦਾ ਵੀ ਕਿਸੇ ਲਈ ਵੱਧ ਵਰਸਦਾ ਜਾਂ ਕਿਸੇ ਲਈ ਘੱਟ। ਉਹਦੇ ਥੱਲੇ ਜਦੋਂ ਮੀਂਹ ਵਰਸਦਾ, ਬ੍ਰਾਹਮਣ ਹੋਵੇ, ਖੱਤਰੀ ਹੋਵੇ, ਸ਼ੂਦਰ ਵੈਸ਼, ਸਾਰਿਆਂ ਵਾਸਤੇ ਇੱਕੋ ਜਿਹਾ ਹੀ ਹੁੰਦਾ ਹੈ। ਇਸੇ ਤਰ੍ਹਾਂ ਇਹ ਪਾਵਨ ਗੁਰਬਾਣੀ ਮੀਂਹ ਦੇ ਵਾਂਗੂ ਵਰਸਣੇ ਵਾਲੀ ਹੈ, ਅਮੀਰ ਗਰੀਬ ਉੱਚੇ ਨੀਵੇਂ ਸਾਰਿਆਂ ਲਈ ਇੱਕ ਸਮਾਨ ਹੈ।
ਬਨ ਕੇ ਪਸ਼ੂ ਪੰਛੀ ਸੁਖ ਪਾਵੇ,
ਜਦੋਂ ਮੀਂਹ ਪੈਂਦਾ ਉਦੋਂ ਜੰਗਲ ਦੇ ਪਸ਼ੂ ਤੇ ਪੰਛੀ ਵੀ ਸੁਖ ਪ੍ਰਾਪਤ ਕਰਦੇ ਨੇ।
ਕਰੇ ਪਾਣੀ ਅਰ ਤਪਤ ਮਿਟਾਵੇ,
ਉਹ ਪਾਣੀ ਪੀ ਕੇ ਆਪਣੀ ਤਪਸ਼ ਨੂੰ, ਆਪਣੀ ਪਿਆਸ ਨੂੰ ਮਿਟਾ ਕੇ ਸ਼ਾਂਤ ਕਰਦੇ ਹਨ।
ਊਪ ਕਿਸੇ ਕੈ ਹੋਏ ਕਿ ਨਾਈ,
ਹੁਣ ਖੂਹ ਕਿਸੇ ਕੋਲ ਹੁੰਦਾ ਹੈ ਕਿਸੇ ਕੋਲ ਨਹੀਂ ਵੀ ਹੁੰਦਾ। ਸਾਰਿਆਂ ਦੇ ਖੇਤਾਂ ਚ ਖੂਹ ਥੋੜੀ ਹੁੰਦੇ ਸਨ, ਜਿਹੜਾ ਕੋਈ ਸ਼ਾਹੂਕਾਰ ਹੁੰਦਾ ਉਹ ਖੂਹ ਬਣਾ ਲੈਂਦਾ ਆਪਣੇ ਖੇਤ ਚ, ਸਾਰਿਆਂ ਨੂੰ ਕਿੱਥੇ ਖੂਹ ਮਿਲਦੇ ਸੀ। ਬਾਕੀ ਲੋਕ ਤਾਂ ਮੀਂਹ ਦੇ ਪਾਣੀ ਉੱਤੇ ਹੀ ਨਿਰਭਰ ਰਹਿੰਦੇ ਵੀ ਮੀਂਹ ਪਵੇਗਾ ਤੇ ਫਸਲ ਹੋਵੇਗੀ। ਮਹਾਰਾਜ ਕਹਿੰਦੇ ਖੂਹ ਕਿਹੜਾ ਸਾਰਿਆਂ ਨੂੰ ਪ੍ਰਾਪਤ ਹੁੰਦਾ, ਕਿਸੇ ਕਿਸੇ ਨੂੰ ਮਿਲਦਾ ਸੀ।
ਇੱਕ ਸਮ ਕੰਨ ਤੇ ਸਭ ਸੁਖ ਪਾਈ,
ਪਰ ਜਦੋਂ ਵਰਖਾ ਹੁੰਦੀ ਇੱਕ ਸਮਾਨ ਸਾਰਿਆਂ ਨੂੰ ਬਰਾਬਰ ਮੀਂਹ ਮਿਲਦਾ, ਸਾਰਿਆਂ ਨੂੰ ਬਰਾਬਰ ਇੱਕ ਸਾਰ ਜਲ ਦੀ ਪ੍ਰਾਪਤੀ ਹੁੰਦੀ ਹੈ।
ਸਗਰੇ ਖੇਤੀ ਬੋਏ ਪਕਾਏ,
ਸਾਰੇ ਆਪਣੀ ਖੇਤੀ ਨੂੰ ਬੋਂਦੇ ਤੇ ਪਕਾਉਂਦੇ,
ਬਿਨਾਂ ਯਤਨ ਸਭ ਹੀ ਸੁਖ ਪਾਏ,
ਬਿਨਾਂ ਯਤਨ ਹੀ ਉਹਨਾਂ ਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਸਨ।
ਤਿਉਂ ਸਤਿਗੁਰ ਕੇ ਸ਼ਬਦ ਸੁਖੇਨ,
ਇਸ ਕਰਕੇ ਪੰਡਿਤ ਜੀ ਸਤਿਗੁਰਾਂ ਦੀ ਬਾਣੀ ਦੇ ਜਿਹੜੇ ਸ਼ਬਦ ਨੇ ਸੁਖੈਨ ਨੇ। ਹੁਣ ਕਿੱਥੇ ਸੰਸਕ੍ਰਿਤ ਵਿੱਚ ਲਿਖੇ ਸਲੋਕ ਪੜ੍ਹਦੇ, ਕਿੱਥੇ ਗੁਰਬਾਣੀ ਦੇ ਸ਼ਬਦ ਪੜ੍ਹਦੇ, ਤੇ ਸੰਸਕ੍ਰਿਤ ਦੇ ਸਲੋਕਾਂ ਵਿੱਚ ਜੋ ਗਿਆਨ ਨਹੀਂ ਉਹ ਗੂੜ੍ਹ ਤੱਤਵ ਗਿਆਨ ਸਤਿਗੁਰਾਂ ਦੇ ਸ਼ਬਦਾਂ ਚੋਂ ਸੁਖੈਨ ਪ੍ਰਾਪਤ ਹੋ ਜਾਂਦਾ ਹੈ। ਕਿਤਨਾ ਕਿਤਨਾ ਡੂੰਘਾ ਗਿਆਨ ਸਤਿਗੁਰਾਂ ਨੇ ਬੜੇ ਸਰਲ ਸ਼ਬਦਾਂ ਵਿੱਚ ਆਪਣੀ ਬਾਣੀ ਦੁਆਰਾ ਸਾਨੂੰ ਸਮਝਾ ਕੇ ਕਿਰਤਾਰਥ ਕੀਤਾ ਹੈ। ਗੁਰੂ ਸਾਹਿਬ ਦਾ ਸਾਡੇ ਤੇ ਕਿੱਡਾ ਵੱਡਾ ਉਪਕਾਰ ਹੈ ਸੰਗਤ ਜੀ, ਗੁਰਦੇਵ ਦੇ ਇਸ ਉਪਕਾਰ ਦਾ ਅਸੀਂ ਦੇਣ ਨਹੀਂ ਦੇ ਸਕਦੇ। ਪਾਤਸ਼ਾਹ ਨੇ ਅੰਮ੍ਰਿਤ ਬਾਣੀ ਦੀ ਵਰਖਾ ਕਰਕੇ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ ਹੈ। ਅੰਮ੍ਰਿਤ ਬਾਣੀ ਦਾ ਮੀਂਹ ਪਾ ਕੇ ਸਾਡੇ ਤਪਦੇ ਬਲਦੇ ਹਿਰਦਿਆਂ ਨੂੰ ਸ਼ਾਂਤ ਕੀਤਾ ਹੈ। ਇਹ ਬਾਣੀ ਗੁਰੂ ਖਾਲਸਾ ਜੀ ਹਰ ਇੱਕ ਪ੍ਰਾਣੀ ਮਾਤਰ ਦੇ ਵਾਸਤੇ ਕਲਿਆਣਕਾਰੀ ਹੈ। वेदा शास्त्रां विच जिहड़ा ज्ञान है वह कोई कोई पढ़ता जिवें खूह दा पानी किसे किसे नूं मिलदा है। गुरबाणी मीह है जो सारिआं नूं प्राप्त होण वाली सब दा कल्याण करने वाली है।
पड़गत प्राप्त जी नर कीन,
जिहड़े गुरबाणी नूं पढ़दे ने गुरबाणी नूं सुणदे ने उहनां नूं मुक्ति ते कल्याण दी प्राप्ति हुंदी है। जो जो कथा सुने हर कीर्तन, जेड़ा जेड़ा कथदा जां सुनदा उना दी माड़ी मत बिनस जांदी, उना नू मोक्ष ते मुक्ति दी प्राप्ति हो जांदी।
धरती बिखै कूप को पानी,
धरती विच खूह दा पानी है।
तौ मेघ बरतै सुख ठानी,
धरती विच भी पानी है खूहां विच भी पानी है पर मीह फिर भी वरसदा, वर्खा तां फिर भी हुंदी है। इसे तरह भवे वेदां शास्त्रां विच बहुत ज्ञान लिखिया होया सी पर सतगुरु गुरु नानक साहब ने मीह पाया है गुरबाणी उचारण करके। ए चिम चिम वरसा अमृत धारा दियां बूंदा हन,
या ते पंडित हृदय विचारो।
इस करके पंडित जी अपने हिरदे विच इस गल दी चंगी तरह विचार कर लवो।
कन अर कूप नीर निरतारो,
ए मीह दा पानी है और जेडे वेद शास्त्र ने ओ खूह दा पानी हन।
गुरबाणी को कारण एहो,
यही कारण है कि सतगुरां ने गुरबाणी उचारनी, इसे कारण करके गुरुदेव ने गुरबाणी दी रचना कीती है।
सुनो सुजन ने करो संदेहो,
ए जनो इस बाणी नू सुनो अपने मन च संदेह ना करो, संसा ना करो। क्यों बाणी रची है गुरु साहब ने? ए बाणी जीवां दे कल्याण वास्ते रची है, जीवां दे भले वास्ते रची है। ए गुरबाणी चानना है इस जगत विच, गुरबाणी इस जग में चानण कर्म वसै मन आए। ए चानना है भाई इस संसार विच बाणी दी महिमा करदे ही पातशाह कहिंदे आवो सिख सतगुरु के प्यारे हो, गावहो सच्ची बाणी, बाणी तां गावहो गुरु केरी, बाणियां सिर बाणी। ए बाणी दुनिया दियां सारियां बाणियां चों श्रोमणी बाणी है, सर्वोत्तम बाणी है। इस करके कोई संसा ते संदेह ना करो।
भरोसाई लाखों गुरबाणी,
लखां गुरबाणी नाल भरोसाए गए ने, भरोसाए जा रहे ने और आउण वाले समय च वरसाए जाणगे। ए गुरबाणी ने लखां नूं तारिया है, लखां नूं तार रही है ते आउण वाले समय च लखां ही इस बाणी नाल जुड़ के तरनगे।
ऊच नीच कै एक समानी,
उच्चा होवे नीच होवे सब लई एक समान है।
प्रेम ठान जो पठे बिचारे,
जेड़े प्रेम ठान के अपने हिरदे च इस बाणी नूं पढ़दे हन।
बौर कमावे होए निस्तारे,
फिर इस बाणी नूं विचारदे हन, विचार के फिर जेड़े इस बाणी नूं कमाउंदे हन ओ कमाउण वाले फिर संसार तो तरदे हन।
नगर तीर्थन पर जो बासी,
जेड़े तीर्थां दे उत्ते रहण वाले तीर्थां दे बशिंदे हन।
सुन कर सगरे पए हुलासी,
उहनां ने जदों गुरु अमरदास जी दे बचन सुने, सुन के सब दे हिरदयां च खेड़ा पैदा होया। जदों महाराज जी ने बचन, क्योंकि सतगुरु गए ही ना जीवां दे तारने वास्ते, महाराज जी नूं तीर्थ जाण दी थोड़ी लोड़ सी, सतगुरु जी तां जीवां दे उधारने वास्ते गए ने और जेड़े ना तीर्थां ते रहण वाले लोग हन उहनां ने जदों सतगुरु जी दे बचन सुने, सुन के सब नूं खेड़ा ते विगास प्राप्त होया।
बंदन कर सब हुन सराहे,
सब ने गुरु चरणा च बंदना कीती, महाराज जी दी सलाघा ते उपमा कीती।
गए आपने धाम न माए,
और आपो अपने घरां नूं वापस परत गए।
इस प्रकार कुछ चर्चा पई,
इस प्रकार नाल कुछ शब्द चर्चा हुई है, इस प्रकार नाले विचार गोष्ठी हुई है।
सुन के तक की दुरमत गई,
सतगुरु जी दे बचन सुन के कितनियां दी खोटी मत बिनसी, ਕਿਤਨਿਆਂ ਦੀ ਹੀ ਦੁਰਮਤ ਨਾਸ ਹੋਈ।
ਖਾਨ ਪਾਨ ਕਰ ਸੰਗਤ ਸਾਥ,
ਸਤਿਗੁਰੂ ਜੀ ਦੀ ਸੰਗਤ ਕਰਕੇ, ਖਾਨ ਪਾਨ ਕਰਕੇ,
ਦੂਜੀ ਨਿਸਬਾਸੇ ਜਗਨਾਥ,
ਸਭ ਵਸੇ ਹਨ ਇੱਥੇ। ਦੂਸਰੀ ਰਾਤ ਮਹਾਰਾਜ ਜੀ ਨੇ ਕੁਰਕਸ਼ੇਤਰ ਚ ਬਤੀਤ ਕੀਤੀ।
ਦਿਵਸ ਤੀਸਰੇ ਤੀਰਥ ਆਨ,
ਤੀਸਰੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਤੀਰਥ ਨੇ ਕੁਰਕਸ਼ੇਤਰ ਵਿਖੇ, ਉਹਨਾਂ ਤੀਰਥਾਂ ਦੇ ਉੱਤੇ ਵਿਚਰ ਰਹੇ ਹਨ।
ਸਭ ਸਿੱਖਨ ਜੁਤ ਕੀ ਨਿਸ਼ਨਾਨ,
ਉਹਨਾਂ ਤੀਰਥਾਂ ਵਿੱਚ ਆਪਣੇ ਚਰਨ ਪਾ ਕੇ ਉਹਨਾਂ ਤੀਰਥਾਂ ਨੂੰ ਸਤਿਗੁਰਾਂ ਨੇ ਪਵਿੱਤਰ ਕੀਤਾ, ਕਿਉਂਕਿ ਇਹ ਤੀਰਥ ਵੀ ਸਤਿਗੁਰਾਂ ਦੇ ਚਰਨਾਂ ਦੀ ਧੂੜ ਬਾਂਛਦੇ ਨੇ ਕਿ ਗੁਰਦੇਵ ਦੇ ਚਰਨ ਸਾਡੇ ਚ ਪੈਣ, ਅਸੀਂ ਪਵਿੱਤਰ ਹੋ ਜਾਈਏ। ਤੋ ਉਹਨਾਂ ਤੀਰਥਾਂ ਨੂੰ ਸਤਿਗੁਰਾਂ ਨੇ ਚਰਨ ਪਾ ਕੇ ਪਵਿੱਤਰ ਕੀਤਾ ਇਸ਼ਨਾਨ ਕਰਨ ਦੇ ਬਹਾਨੇ।
ਜਥਾ ਸ਼ਕਤ ਸਭ ਹਿੰਨ ਦੇ ਦਾਨ,
ਬੜੇ ਲੋਕ ਦਾਨ ਮੰਗਣ ਆਏ ਗੁਰੂ ਚਰਨਾਂ ਚ, ਜਿਨ੍ਹਾਂ ਨੇ ਆ ਕੇ ਜੋ ਮੰਗਿਆ ਸਤਿਗੁਰਾਂ ਕੋਲੋਂ ਪ੍ਰਾਪਤ ਹੋਇਆ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਜੋ ਆ ਕੇ ਗੁਰੂ ਚਰਨਾਂ ਚੋ ਮੰਗਦੇ, ਉਹਨਾਂ ਨੂੰ ਉਹੀ ਕੁਝ ਪ੍ਰਾਪਤ ਹੋ ਰਿਹਾ।
ਬੈਠੇ ਡੇਰੇ ਕਿਰਪਾ ਨਿਦਾਨ,
ਆਪਣੇ ਪਵਿੱਤਰ ਸਥਾਨ ਤੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੱਜ ਕੇ ਬੈਠੇ ਨੇ ਕਿਰਪਾ ਕਰਨ ਵਾਸਤੇ।
ਖਾਨ ਪਾਨ ਸੰਗਤ ਸਭ ਕਰਕੇ,
ਸਾਰੀ ਸੰਗਤ ਲਈ ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਸਭ ਨੇ ਭੋਜਨ ਛਕਿਆ।
ਗੁਰ ਟਿਗ ਆਏ ਹਰਖ ਕੋ ਤਰਕੇ,
ਸਤਿਗੁਰਾਂ ਦੇ ਪਾਸ ਆਏ, ਬੜੀ ਖੁਸ਼ੀ ਸਾਰਿਆਂ ਦੇ ਅੰਦਰ, ਬੜਾ ਖੇੜਾ ਤੇ ਵਿਗਾਸ ਹੈ।
ਹੱਥ ਜੋੜ ਸਭ ਬੂਜਨ ਕੀਨੇ,
ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਕੇ ਪੁੱਛਣ ਲੱਗੇ ਕੁਝ ਸਿੱਖ।
ਸ੍ਰੀ ਗੁਰ ਤੁਮ ਉਰ ਸਭ ਕੁਛ ਚੀਨੇ,
ਮਹਾਰਾਜ ਤੁਸੀਂ ਜਾਣੀ ਜਾਣ ਹੋ ਸਰਵ ਧਰਤੀਆਂ ਦਾ, ਸਾਰੀਆਂ ਥਾਵਾਂ ਦਾ, ਭੂਤ ਕਾਲ ਦਾ, ਭਵਿੱਖ ਦਾ, ਵਰਤਮਾਨ ਕਾਲ ਦਾ, ਤਿੰਨਾਂ ਵਿੱਚ ਕੀ ਵਰਤੇ ਹੈ, ਵਰਤਿਆ ਹੈ ਜਾਂ ਵਰਤੇਗਾ, ਉਹ ਤੁਸੀਂ ਜਾਣਦੇ ਹੋ।
ਇਹ ਕੁਰਕਸ਼ੇਤਰ ਕੋਸ 48,
ਮਹਾਰਾਜ ਇਹ ਜਿਹੜਾ ਕੁਰਕਸ਼ੇਤਰ ਸ਼ਹਿਰ ਹੈ, 48 ਕੋਹ ਤੱਕ ਇਸ ਕੁਰਕਸ਼ੇਤਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ।
ਕਿਮ ਪੁਨੀਤ ਇਹ ਭਇਓ ਵਿਸਾਲੀ,
ਜਿਹੜੇ ਸਨਾਤਨ ਧਰਮ ਦੇ ਲੋਕ ਹਨ ਕੁਰਕਸ਼ੇਤਰ ਨੂੰ ਪਵਿੱਤਰ ਸਥਾਨ ਮੰਨਦੇ ਹਨ, ਇਹਨੂੰ ਥਾਨੇਸ਼ਵਰ ਵੀ ਕਹਿੰਦੇ, ਵੀ ਈਸ਼ਵਰ ਦਾ ਥਾਨ। ਇਹ ਕੁਰਕਸ਼ੇਤਰ ਭਗਵਾਨ ਕ੍ਰਿਸ਼ਨ ਜੀ ਨੇ ਵੀ ਗੀਤਾ ਵਿੱਚ ਇਹਨੂੰ ਧਰਮ ਕਸ਼ੇਤਰੇ, ਕੁਰੂਕਸ਼ੇਤਰੇ ਕਹਿ ਕੇ ਸੰਬੋਧਨ ਕੀਤਾ ਹੈ ਕਿ ਧਰਮ ਦਾ ਕਸ਼ੇਤਰ ਹੈ, ਪਵਿੱਤਰ ਸਥਾਨ ਹੈ। ਮਹਾਰਾਜ ਇਹ ਪਵਿੱਤਰ ਕਿਵੇਂ ਹੈ, ਇਹਨੂੰ ਕੁਰਕਸ਼ੇਤਰ ਨੂੰ ਪਵਿੱਤਰ ਕਿਉਂ ਮੰਨਿਆ ਜਾਂਦਾ ਸਨਾਤਨ ਧਰਮ ਵਿੱਚ?
ਤੀਰਥ ਜਿਸਮੇ ਬਨੇ ਹਜ਼ਾਰੋਂ,
ਇਹਦੇ ਚ ਹਜ਼ਾਰਾਂ ਦੀ ਗਿਣਤੀ ਚ ਤੀਰਥ ਨੇ, ਕਿਤੇ ਬ੍ਰਹਮ ਸਰੋਵਰ ਜਗ ਰਿਹਾ, ਕਿਤੇ ਕੋਈ ਤੀਰਥ ਹੈ, ਸੈਂਕੜਿਆਂ ਦੀ ਗਿਣਤੀ ਵਿੱਚ ਇੱਥੇ ਤੀਰਥ ਹਨ।
ਅਨਕ ਪਏ ਤਪਸੀ ਤਪ ਧਾਰੋ,
ਬੜੇ ਬੜੇ ਤਪਸਵੀ ਲੋਕ ਇੱਥੇ ਤਪ ਸਾਧਦੇ ਰਹੇ, ਭ੍ਰਿਗੂ ਵਰਗੇ ਰਿਸ਼ੀ।
ਥਾਨ ਪੁਨੀਤ ਜਾਨ ਏ ਮਹਾ,
ਇੱਥੇ ਬੜੇ ਬੜੇ ਤਪਸਵੀਆਂ ਨੇ ਤਪ ਕੀਤਾ ਇਸ ਜਗ੍ਹਾ ਨੂੰ ਪਵਿੱਤਰ ਜਾਣ ਕੇ, ਕਿ ਜਿਹੜਾ ਕੁਰਕਸ਼ੇਤਰ ਹੈ ਇਹ ਪਵਿੱਤਰ ਸਥਾਨ ਹੈ, ਇਹ ਜਾਣ ਕੇ ਇੱਥੇ ਬੜੇ ਬੜੇ ਲੋਕਾਂ ਨੇ, ਬੜੇ ਬੜੇ ਰਿਸ਼ੀਆਂ ਮੁਨੀਆਂ ਨੇ ਤਪ ਕੀਤਾ। ਇਥੋਂ ਤੱਕ ਕਿ ਪਾਂਡਵਾਂ ਤੇ ਕੌਰਵਾਂ ਨੇ ਜਿਹੜਾ ਜੰਗ ਲੜਿਆ ਮਹਾਭਾਰਤ ਦਾ, ਉਹਨੂੰ ਕਹਿੰਦੇ ਜੀ ਇਹ ਸਾਡਾ ਧਰਮ ਵਾਸਤੇ ਜੰਗ ਹੈ। ਉਹ ਜੰਗ ਲੜਨ ਵਾਸਤੇ ਵੀ ਉਹਨਾਂ ਨੇ ਜਗ੍ਹਾ ਕੁਰਕਸ਼ੇਤਰ ਦੀ ਚੁਣੀ ਸੀ, ਵੀ ਇਹਦੇ ਤੋਂ ਪਵਿੱਤਰ ਸਥਾਨ ਕੋਈ ਨਹੀਂ ਹੈ, ਇਹੋ ਜਿਹਾ ਨੂੰ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ।
ਕੈਰਵ ਪਾਂਡਵ ਲੜ ਮਰ ਏ ਜਹਾਂ,
ਕੈਰਵ ਤੇ ਪਾਂਡਵ ਵੀ ਲੜ ਲੜ ਕੇ ਇੱਥੇ ਮਰੇ ਨੇ, ਭੀਸ਼ਮ ਪਿਤਾਮਾ ਵਰਗੇ ਸਭ ਇੱਥੇ ਖਤਮ ਹੋਏ ਹਨ।
ਕਿਸ ਕਾਰਨ ਤੇ ਪਾਵਨ ਪਇਓ,
ਇਹ ਕਿਸ ਕਾਰਨ ਕਰਕੇ ਪਵਿੱਤਰ ਕਿਹਾ ਜਾਂਦਾ, ਕੁਰਕਸ਼ੇਤਰ ਦੀ ਪਵਿੱਤਰਤਾ ਦਾ ਕਾਰਨ ਕੀ ਹੈ? ਕਿਉਂਕਿ ਸਨਾਤਨ ਧਰਮ ਵਿੱਚ ਕੁਝ ਤਾਂ ਲੋਕ ਮੰਨਦੇ ਹੋਣਗੇ ਨਾ, ਇੱਥੋਂ ਦੀ ਕੋਈ ਇਤਿਹਾਸ, ਇਥੋਂ ਦਾ ਕੋਈ ਕਥਾ ਸੁਣਾਉਂਦੇ ਹੋਣਗੇ ਵੀ ਇਹ ਪਵਿੱਤਰ ਕਿਉਂ ਹੈ, ਸਾਨੂੰ ਉਹਦਾ ਨਹੀਂ ਪਤਾ। ਮਹਾਰਾਜ ਤੁਹਾਨੂੰ ਤਾਂ ਪਤਾ, ਤੁਸੀਂ ਤਾਂ ਅੰਤਰਜਾਮੀ ਹੋ, ਕਿਰਪਾ ਕਰਕੇ ਸਾਨੂੰ ਦੱਸੋ ਵੀ ਇਹ ਕੁਰਕਸ਼ੇਤਰ ਨੂੰ ਕਿਉਂ ਪਵਿੱਤਰ ਮੰਨਦੇ ਨੇ ਸਨਾਤਨ ਧਰਮ ਦੇ ਲੋਕ?
ਬਹੁਤ ਨਰਨ ਤਨ ਤਿਆਗਨ ਕੀਓ,
ਬੜੇ ਬੜੇ ਲੋਕ ਇੱਥੇ ਆ ਕੇ ਆਪਣਾ ਤਨ ਤਿਆਗਦੇ ਨੇ, ਬੜਿਆਂ ਨੇ ਪਹਿਲਾਂ ਇੱਥੇ ਤਨ ਤਿਆਗੇ ਹਨ।
ਕੌਤਕ ਬਰਤੇ ਰਿਦੇ ਹਮਾਰੇ,
ਸਾਡੇ ਮਨਾਂ ਵਿੱਚ ਅਸਚਰਜ ਹੋ ਰਿਹਾ ਵੇਖ ਕੇ।
ਸਕਲ ਸੁਣਾਓ ਕਥਾ ਉਚਾਰੇ,
ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਸਾਨੂੰ ਇੱਥੋਂ ਦੀ ਕਥਾ ਸੁਣਾਓ ਕਿ ਕੁਰੂਕਸ਼ੇਤਰ ਕਿਵੇਂ ਪਵਿੱਤਰ ਹੈ, ਇਹਨੂੰ ਕਿਉਂ ਹਿੰਦੂ ਵੀਰ ਪਵਿੱਤਰ ਮੰਨਦੇ ਨੇ, ਉਹਨਾਂ ਵਿੱਚ ਕਿਹੜੀ ਕਥਾ ਪ੍ਰਚਲਿਤ ਹੈ। ਖਾਲਸਾ ਜੀ, ਪੁਰਾਣਕ ਕਥਾਵਾਂ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ, ਉਹਨਾਂ ਪੁਰਾਣਾਂ ਵਿੱਚ ਕੀ ਮੰਨਿਆ ਗਿਆ ਉਹ ਗੁਰਦੇਵ ਨੇ ਲਿਖਿਆ ਵੀ ਸਨਾਤਨ ਧਰਮ ਵਾਲੇ ਇਹ ਕਹਿੰਦੇ ਆ ਵੀ ਇਹ ਕਿਉਂ ਪਵਿੱਤਰ ਹੈ, ਕਿਉਂ ਪਾਵਨ ਹੈ, ਉਹ ਕਥਾ ਇੱਥੇ ਚੱਲਣ ਲੱਗੀ ਹੈ। ਕਹਿਣ ਲੱਗੇ ਮਹਾਰਾਜ ਤੁਸੀਂ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ।
ਸਭ ਸੰਗਤ ਕੇ ਸੁਣ ਕੇ ਬੇਨ,
ਜਦੋਂ ਸੰਗਤ ਨੇ ਇਉਂ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰਾਂ ਨੇ ਸੁਣੀ।
ਕਰੁਣਾ ਭਰੇ ਰਸੀਲੇ ਨੈਣ,
ਸਤਿਗੁਰਾਂ ਨੇ ਕਰੁਣਾ ਭਰੀ ਨਿਗਾਹ ਨਾਲ ਵੇਖਿਆ ਸਭ ਵੱਲ, ਰਸ ਭਰੇ ਨੇਤਰਾਂ ਨਾਲ ਵੇਖ ਕੇ ਸਭ ਨੂੰ ਕਿਰਤਾਰਥ ਕਰ ਰਹੇ ਨੇ।
ਪਰ ਉਪਕਾਰ ਕਰਨ ਨਿਤ ਚਾਹਤ,
ਐਸੇ ਸਤਿਗੁਰੂ ਜਿਹੜੇ ਨੇਤੀ ਪਰਉਪਕਾਰ ਚਾਹੁੰਦੇ ਹਨ, ਨੇਤੀ ਪਰਉਪਕਾਰ ਚਿਤਵਦੇ ਨੇ ਔਰ ਪਰਉਪਕਾਰ ਹੀ ਕਰਦੇ ਨੇ।
ਬਹੁ ਲੋਕਨ ਕੀ ਦੁਰਮਤ ਦਾਹਤ,
ਇਹਨਾਂ ਨੇ ਬਹੁਤੇ ਲੋਕਾਂ ਦੀ ਮਾੜੀ ਮਤ ਖੋਟੀ ਮਤ ਦਾ ਨਾਸ਼ ਕੀਤਾ।
ਜਿਸ ਕਾਰਨ ਕੋ ਧਰ ਅਵਤਾਰਾ,
ਇਸ ਲਈ ਸਤਿਗੁਰਾਂ ਨੇ ਅਵਤਾਰ ਧਾਰਨ ਕੀਤਾ।
ਸੋ ਨਿਤ ਕਰਤ ਭਗਤ ਬਿਸਥਾਰਾ,
ਮਹਾਰਾਜ ਜੀ ਉਹੀ ਕੰਮ ਕਰ ਰਹੇ ਨੇ। ਗੁਰੂ ਸਾਹਿਬ ਦਾ ਅਵਤਾਰ ਧਾਰਨ ਕਰਨ ਦਾ ਕੀ ਕਾਰਨ ਹੈ? ਭਗਤੀ ਦਾ ਵਿਸਥਾਰ ਕਰਨਾ। ਉਹ ਭਗਤੀ ਪ੍ਰਭੂ ਭਗਤੀ ਦਾ ਵਿਸਥਾਰ ਸਤਿਗੁਰੂ ਜੀ ਨਿਤ ਕਰ ਰਹੇ ਨੇ, ਇਸੇ ਲਈ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਹੈ।
ਕਥਾ ਪੁਰਾਤਨ ਬਹੁ ਚਿਰ ਕੇਰੀ,
ਪੁਰਾਤਨ ਕਥਾ ਹੈ ਬੜੀ ਲੰਮੀ, ਪਿਛਲੇ ਕਾਲ ਦੀ ਸਤਿਗੁਰੂ ਜੀ ਦੱਸਦੇ ਹਨ।
ਗਿਣਤੀ ਸੰਮਤ ਪਰੇ ਨਾਹੇਰੀ,
ਕਹਿੰਦੇ ਜੇ ਕੋਈ ਗਿਣਤੀ ਕਰਨਾ ਚਾਹੇ ਵੀ ਸਾਲ ਸੰਮਤ ਕਿੰਨੇ ਪਹਿਲਾਂ ਦੀ ਹੈ, ਕਹਿੰਦੇ ਉਹਦੀ ਗਿਣਤੀ ਮਿਣਤੀ ਨਹੀਂ ਦੱਸੀ ਹੋਈ।
ਜਗਤ ਆਦਿ ਕੋ ਇਹ ਬਿਰਤਾਂਤ,
ਕਹਿੰਦੇ ਸੰਸਾਰ ਦੇ ਵੀ ਸਿਰਜਣ ਤੋਂ ਪਹਿਲਾਂ ਦੀ ਕਥਾ, ਉਦੋਂ ਸੰਸਾਰ ਨਹੀਂ ਸੀ ਬਣਿਆ, ਉਦੋਂ ਦੀ ਕਥਾ ਕਹੀ ਜਾਂਦੀ ਕਲਗੀਧਰ ਜੀ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਖਾਲਸਾ ਜੀ, ਬੜੇ ਬੜੇ ਰਹਿਬਰ ਅਵਤਾਰ ਮਹਾਂਪੁਰਸ਼ ਔਲੀਏ ਅੰਬੀਏ ਹੋਏ ਸੰਸਾਰ ਚ, ਕਿਸੇ ਮਹਾਂਪੁਰਸ਼ ਅਵਤਾਰ ਨੇ ਆਪਣੀ ਕਥਾ ਨਹੀਂ ਲਿਖੀ, ਕੇਵਲ ਕਲਗੀਧਰ ਸਵਾਮੀ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੁਰਦੇਵ ਐਸੇ ਨੇ ਜਿਨ੍ਹਾਂ ਨੇ ਆਪਣੀ ਕਥਾ ਲਿਖੀ, ਖੁਦ ਆਪਣੀ ਜੀਵਨੀ ਲਿਖੀ, ਉਹਨੂੰ ਕਹਿੰਦੇ ਨੇ ਬਚਿੱਤਰ ਨਾਟਕ। ਬਚਿੱਤਰ ਨਾਟਕ ਮਹਾਰਾਜ ਜੀ ਨੇ ਰਚਿਆ ਹੈ, ਉਹਦੇ ਚ ਆਪਣੀ ਕਥਾ ਲਿਖੀ। ਬਚਿੱਤਰ ਨਾਟਕ ਦੇ ਪਹਿਲੇ ਅਧਿਆਇਆਂ ਵਿੱਚ ਗੁਰਦੇਵ ਨੇ ਕਥਾ ਜਿਹੜੀ ਅਣ ਚ ਚੱਲਣ ਲੱਗੀ ਹੈ ਨਾ ਵੀ ਕੁਰੂਕਸ਼ੇਤਰ ਵਾਲੀ, ਕਿ ਮੇਧਾ ਨਾਮ ਤਹੀ ਤੇ ਕਹੀ, ਚਿਕਨ ਤਾਸ ਜਲ ਪਰ ਤਿਰ ਰਹੀ, ਮੇਧਾ ਨਾਮ ਤਹੀ ਤੇ ਕਹੀ, ਕਿ ਧਰਤੀ ਨੂੰ ਮੇਦਨੀ ਕਿਵੇਂ ਕਿਹਾ ਜਾਂਦਾ, ਉਹ ਸਾਰਾ ਪ੍ਰਸੰਗ ਕਲਗੀਧਰ ਜੀ ਨੇ ਲਿਖਿਆ, ਉਹ ਕੁਰੂਕਸ਼ੇਤਰ ਦੇ ਇਲਾਕੇ ਦਾ ਦੱਸਿਆ। ਉਹੀ ਕਥਾ ਇੱਥੇ ਗੁਰਪ੍ਰਤਾਪ ਵਿੱਚ ਆ ਰਹੀ ਜੋ ਗੁਰੂ ਅਮਰਦਾਸ ਸਾਹਿਬ ਦੇ ਮੁੱਖੋਂ ਕਹਾ ਰਹੇ ਨੇ ਮਹਾਂਕਵੀ ਜੀ। ਕਹਿੰਦੇ ਬੜੇ ਲੰਮੇ ਸਮੇਂ ਦੀ ਅਰਸੇ ਦੀ ਬਾਤ ਹੈ, ਉਦੋਂ ਇਹ ਸੰਸਾਰ ਨਹੀਂ ਸੀ ਰਚਿਆ ਗਿਆ, ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਦਾ ਵਚਨ ਹੈ।
ਸ੍ਰੀ ਗੁਰ ਚੇਓ ਕਰਨ ਬਖਿਆਤ,
ਇੰਨੀ ਪੁਰਾਤਨ ਕਥਾ ਗੁਰੂ ਸਾਹਿਬ ਜੀ ਪ੍ਰਗਟ ਕਰਕੇ ਸੁਣਾ ਰਹੇ ਹਨ।
ਔ ਸੰਗਤ ਸੁਣੀਏ ਦੇ ਕਾਨ,
ਮਹਾਰਾਜ ਜੀ ਕਹਿੰਦੇ ਸੰਗਤ ਜੀ ਸੁਣੋ ਕੰਨ ਦੇ ਕੇ, ਕਿ ਸਨਾਤਨ ਧਰਮ ਦੇ ਗ੍ਰੰਥਾਂ ਵਿੱਚ ਕੁਰੂਕਸ਼ੇਤਰ ਨੂੰ ਪਵਿੱਤਰ ਕਿਹਾ ਜਾਂਦਾ, ਉਹਦਾ ਕੀ ਕਾਰਨ ਹੈ, ਉਹਦੇ ਬਾਬਤ ਕਿਹੜੀ ਕਥਾ ਪ੍ਰਸਿੱਧ ਹੈ, ਉਹ ਕਥਾ ਤੁਹਾਡੀ ਜਾਣਕਾਰੀ ਵਾਸਤੇ ਤੁਹਾਨੂੰ ਸਰਵਣ ਕਰਾਉਂਦੇ ਹਾਂ।
ਉਪਜਿਓ ਨੇ ਜਬ ਜਗਤ ਮਹਾਨ,
ਉਸ ਵੇਲੇ ਦੀ ਬਾਤ ਹੈ ਜਦੋਂ ਸੰਸਾਰ ਪੈਦਾ ਨਹੀਂ ਸੀ ਹੋਇਆ, ਇਹ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਹੋਈ।
ਸ੍ਰੀ ਨਾਰਾਇਣ ਬੈਠੇ ਇਹਾਂ,
ਕਹਿੰਦੇ ਸ੍ਰੀ ਨਾਰਾਇਣ ਜੀ ਇੱਥੇ ਆ ਕੇ ਬੈਠੇ ਸੀ, ਜਿਹੜੀ ਕੁਰੂਕਸ਼ੇਤਰ ਵਾਲੀ ਜਗ੍ਹਾ ਨਾ, ਇੱਥੇ ਚੌਂਕੜਾ ਲਾਇਆ ਸੀ ਉਹਨਾਂ ਨੇ, और चौंकड़ा लाया ते 48 को तक लम्मा चौंकड़ा सी उह सारी थां उहनां दी पवित्र मन्नी जांदी है। कुरुक्षेत्र नूं तदे थनेश्वर भी कहिंदे ने, ईश्वर दा थान। कहिंदे श्री नारायण जी ने इत्थे बैठना कीता सी, चौंकड़ा लाया सी कुरुक्षेत्र वाली जगह ते।
पयो इतक में आसन महा,
जेड़े 48 को कहे जांदे हन, इन्ने 48 को उत्ते उन्हां दा चौंकड़ा लगा सी। एडा वड्डा विशाल आकार उन्हां दा, एडा वड्डा चौंकड़ा श्री नारायण जी दा लगा सी।
अष्ट कोस लग नीचे थान,
और 8 को तक थल्ले जल दे विच, थल्ले डूंघाई विच आसन सी।
आगे जानू बदे महान,
और उन्हां दे जानू जेडे भाव बाहां आदक लत्तां आदक अगे नूं वधियां होईयां।
उत्तर दिशपी प्रपष्टे बडेरी,
और जेडी उत्तर दिशा उस पासे उहदी पिठ सी श्री नारायण जी दी। हां जी,
दक्षण को मुख किए तिस बेरी,
और दक्षण दिशा वाले पासे मुख सी। इसे करके दक्षण दिशा नू हिंदू वीर पवित्र समझदे है कि श्री नारायण जी ने दक्षण दिशा नू मुख कीता सी। हालांकि गुरबाणी दा महावाक है, दक्षण देश हरि का बासा पच्छम अलह मुकामा। ये उन्हां दी धारणा, गुरबाणी तां सर्व थाई व्यापक मनदी है। जय जय पेखो तह हजूर, दूर कतहु न जाई, रब रहा सर्वत्र, मैं मन सदा त्याई। तो ये कहंदे भी महाराज जी दस रहे ने भी ये मनदे है सनातन धर्म वाले कि जदों इत्थे श्री नारायण जी बैठे सन ते उत्तर दिशा वल उन्हां दी पिठ सी, दक्षण दिशा वल उन्हां दा मुख सी।
अष्ट कोस चो गिरदे माए,
8 को तक चारे पासे,
मद थान भगवान सुआहे,
विचकार भगवान जी दी श्री नारायण जी दी थां है।
सो थल एह थनेसर जानो,
8-8 को चारे पासे ला के कुल जगह होगी 48। ਇਉਂ ਕਹਿੰਦੇ ਸਾਰੇ ਪਾਸਿਓਂ, ਕਹਿੰਦੇ ਇਹ ਜਗ੍ਹਾ ਸਾਰੇ ਪਾਸੇ ਫੈਲ ਗਈ।
ਮਹਾ ਮਹਾਤਮ ਹਿਰਦੈ ਪਰਮਾਨੋ,
ਮਹਾਰਾਜ ਜੀ ਕਹਿੰਦੇ ਇਹਨੂੰ ਪਵਿੱਤਰ ਮੰਨਦੇ ਹੈ, ਔਰ ਸਨਾਤਨ ਧਰਮ ਦੇ ਵਿੱਚ ਇਹਨੂੰ ਉੱਤਮ ਜਾਣ ਕੇ ਪੂਜਿਆ ਜਾਂਦਾ ਹੈ।
ਸੁਣ ਸੰਗਤ ਗੁਰ ਬੂਜਨ ਕੀਨੇ,
ਜਦੋਂ ਸਤਿਗੁਰੂ ਜੀ ਨੇ ਬਚਨ ਸੁਣਾਏ, ਸੰਗਤ ਨੇ ਸੁਣੇ ਤੇ ਸੁਣ ਕੇ ਕਹਿਣ ਲੱਗੇ,
ਇਹਾਂ ਪਰਮੇਸ਼ਰ ਕਿਮ ਆਸੀਨੇ।
ਕਹਿਣ ਲੱਗੇ, ਮਹਾਰਾਜ ਸਾਨੂੰ ਤਾਂ ਇਹ ਵੀ ਨੀ ਪਤਾ ਵੀ ਇੱਥੇ ਸ਼੍ਰੀ ਨਾਰਾਇਣ ਜੀ ਬੈਠੇ, ਉਹਨਾਂ ਨੇ ਇੱਥੇ ਆਸਣ ਕਿਉਂ ਲਾਇਆ, ਕਿਉਂਕਿ ਅੱਗੇ ਕਥਾ ਵਿੱਚੋਂ ਕਥਾ ਚੱਲਣੀ ਹੈ। ਫਿਰ ਕਿ ਇੱਥੇ ਇਹ ਮੰਨਦੇ ਆ ਵੀ ਸ਼੍ਰੀ ਨਾਰਾਇਣ ਜੀ ਇੱਥੇ ਬੈਠੇ ਚੌਂਕੜਾ ਲਾ ਕੇ, ਉਹ ਇੱਥੇ ਹੀ ਕਿਉਂ ਬੈਠੇ ਚੌਂਕੜਾ ਮਾਰ ਕੇ, ਇੱਥੇ ਹੀ ਕਿਉਂ ਆਸਣ ਲਾਇਆ ਉਹਨਾਂ ਨੇ।
ਕੋ ਕਾਰਨ ਪਾ ਵਰਨਨ ਕਰੀਏ,
ਇਹਦਾ ਕੀ ਕਾਰਨ ਹੈ ਮਹਾਰਾਜ, ਉਹ ਵਰਨਨ ਕਰਕੇ ਉਹ ਵੀ ਸਾਨੂੰ ਸੁਣਾ ਦਿਓ।
ਸਭ ਸਿੱਖਣ ਕੀ ਇੱਛਾ ਪੂਰੀਏ,
ਸਾਡੇ ਸਾਰੇ ਸਿੱਖਾਂ ਦੀ ਇੱਛਾ ਹੈ ਜਾਣਨੇ ਦੀ, ਜਗਿਆਸਾ, ਆਪ ਦੀ ਕਿਰਪਾ ਕਰਕੇ ਸਾਡੀ ਸਾਰਿਆਂ ਦੀ ਇੱਛਾ ਪੂਰਨ ਕਰ ਦਿਓ।
ਭੂਤ ਭਵਿੱਖ ਤੀਨੋ ਕਾਲ,
ਮਹਾਰਾਜ ਤੁਸੀਂ ਭੂਤ ਭਵਿੱਖ ਵਰਤਮਾਨ ਇਹ ਜਿਹੜੇ ਤਿੰਨ ਕਾਲ ਹਨ,
ਰਾਵਰ ਕੋ ਸਭ ਗਿਆਤ ਵਿਸਾਲ,
ਤੁਸੀਂ ਤਾਂ ਤਿੰਨਾਂ ਕਾਲਾਂ ਦੇ ਗਿਆਤਾ ਹੋ ਮਹਾਰਾਜ, ਤਿੰਨਾਂ ਕਾਲਾਂ ਦੇ ਗਿਆਤਾ ਹੋ। ਪਹਿਲਾਂ ਕੀ ਹੋਇਆ ਉਹ ਵੀ ਜਾਣਦੇ ਹੋ, ਹੁਣ ਕੀ ਹੋਵੇਗਾ ਉਹ ਵੀ ਜਾਣਦੇ ਹੋ, ਆਉਣ ਵਾਲੇ ਸਮੇਂ ਚ ਕੀ ਵਰਤਣਾ ਤੁਸੀਂ ਉਹ ਵੀ ਜਾਣਦੇ ਹੋ। ਤੁਸੀਂ ਤਿੰਨਾਂ ਕਾਲਾਂ ਦੇ ਗਿਆਤਾ ਤ੍ਰਿਕਾਲ ਦਰਸ਼ੀ ਸਵਾਮੀ ਹੋ।
ਸ਼੍ਰੀ ਗੁਰੂ ਅਮਰਦਾਸ ਸੁਖ ਰਾਸ,
ਧੰਨ ਗੁਰੂ ਅਮਰਦਾਸ ਸਾਹਿਬ ਜੋ ਸੁਖਾਂ ਦੀ ਪੂੰਜੀ ਹਨ, ਸੁਖਾਂ ਦੇ ਦਾਤੇ ਹਨ।
ਨਿਜ ਦਾਸਨ ਕੀ ਪੂਰਤ ਆਸ,
ਆਪਣਿਆਂ ਦਾਸਾਂ ਦੀਆਂ ਆਸਾਂ ਪੂਰਨ ਕਰਨ ਵਾਲੇ ਨੇ ਗੁਰੂ ਅਮਰਦਾਸ ਜੀ, ਆਪਣਿਆਂ ਸੇਵਕਾਂ ਦੀਆਂ ਆਸਾਂ ਪੂਰਨ ਕਰਨ ਵਾਲੇ ਨੇ।
ਕਹਿਣ ਲੱਗੇ ਇਤਿਹਾਸ ਪੁਰਾਤਨ,
ਸਤਿਗੁਰੂ ਜੀ ਹੁਣ ਉਹ ਸਾਰੀ ਪੁਰਾਤਨ ਕਥਾ ਕਿਵੇਂ ਇੱਥੇ ਸ਼੍ਰੀ ਨਾਰਾਇਣ ਨੇ ਡੇਰਾ ਕੀਤਾ, ਇਹ ਕਥਾ ਕਲਗੀਧਰ ਜੀ ਨੇ ਵੀ ਲਿਖੀ ਹੈ, ਸਵਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਸਮ ਬਾਣੀ ਚ ਬਚਿੱਤਰ ਨਾਟਕ ਵਿੱਚ। ਤੋ ਇੱਥੇ ਵੀ ਉਹ ਕਥਾ ਆ ਰਹੀ ਹੈ, ਇਹ ਪੁਰਾਤਨ ਕਥਾ ਜਿਹੜੀ ਹੈ ਉਹ ਹੁਣ ਗੁਰੂ ਅਮਰਦਾਸ ਜੀ ਕਹਿਣ ਲੱਗੇ
ਜਿਮ ਕੀਨੋ ਸ਼੍ਰੀ ਪ੍ਰਭੂ ਸਨਾਤਨ,
ਕਹਿੰਦੇ ਜਿਵੇਂ ਸਨਾਤਨ ਧਰਮ ਦੇ ਵਿੱਚ ਇਹ ਮੰਨੀ ਜਾਂਦੀ ਹੈ, ਪੜ੍ਹੀ ਸੁਣੀ ਜਾਂਦੀ ਹੈ।
ਸੰਗਤ ਸੁਣੋ ਸੋ ਕਥਾ ਨਾਰਾਇਣ,
ਇਹ ਸੰਗਤ ਜੀ ਉਹ ਨਾਰਾਇਣ ਦੀ ਕਥਾ, ਜਿਹੜੀ ਸ਼੍ਰੀ ਨਾਰਾਇਣ ਜੀ ਦੀ ਕਥਾ ਹੈ, ਉਹ ਹੁਣ ਤੁਸੀਂ ਵੀ ਸੁਣੋ।
ਜਿਸ ਤੇ ਹੋਵਤ ਪਾਪ ਪਲਾਇਨ,
ਹਰੀ ਦੀ ਕਥਾ ਇਹ ਪਰਮੇਸ਼ਰ ਦੀ ਕਥਾ ਹੈ, ਕਿਉਂਕਿ ਖਾਲਸਾ ਜੀ ਪਰਮੇਸ਼ਰ ਨੇ ਸ਼੍ਰੀ ਨਾਰਾਇਣ ਜੀ ਨੂੰ ਪੈਦਾ ਕੀਤਾ। ਪਰਮੇਸ਼ਰ ਦੀ ਹੀ ਸਾਰੀ ਕਲਾ ਤਾਂ ਅਕਾਲ ਪੁਰਖ ਦੀ ਵਰਤਦੀ ਹੈ ਨਾ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੇ ਸਿਰ ਕਾਹਿਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਪਰਮੇਸ਼ਰ ਦੀ ਸ਼ਕਤੀ ਸ਼੍ਰੀ ਨਾਰਾਇਣ ਜੀ ਨੇ ਲਈ ਕਿ ਜਦੋਂ ਮੱਧ ਤੇ ਕੈਟਬ ਨਾਮ ਦੇ ਦੋ ਰਾਕਸ਼ ਉਹਨਾਂ ਨੇ ਮਾਰੇ, ਉਹਨਾਂ ਦਾ ਵੱਧ ਕੀਤਾ। ਅਕਾਲ ਪੁਰਖ ਦੀ ਕਥਾ ਹੈ ਨਾ, ਫਿਰ ਪਰਮੇਸ਼ਰ ਕੋਲ ਹੀ ਸੱਤਾ ਲਈ ਹੈ। ਇਹ ਕਥਾ ਨੂੰ ਸੁਣ ਕੇ ਪੜ੍ਹ ਕੇ ਪਾਪ ਨਸ਼ਟ ਹੁੰਦੇ ਹਨ।
ਦੋਹਰਾ ਸ਼੍ਰੀ ਨਾਰਾਇਣ ਹਰ ਪ੍ਰਭੂ ਸੀਜ ਸ਼ੀਖ ਤੇ ਪਾਏ।
ਸ਼੍ਰੀ ਨਾਰਾਇਣ ਜੀ ਜੋ ਵਿਸ਼ਨੂੰ ਦਾ ਹੀ ਅਵਤਾਰ ਹਨ ਕਹੇ ਜਾਂਦੇ ਹਨ, ਕਹਿੰਦੇ ਸ਼ੇਖ ਦੀ ਸੇਜਾ ਤੇ ਬਿਰਾਜਮਾਨ, ਸੇਖ ਸੇਜ ਪਰ ਸੋਏਬੋ ਕਰੈ, ਕਲਗੀਧਰ ਜੀ ਨੇ ਲਿਖੇ ਨੇ ਬਚਨ ਕਿ ਸ਼ੇਸ਼ ਦੀ ਜਿਹੜੀ ਸੇਜ ਹੈ ਉਹਦੇ ਤੇ ਸ਼੍ਰੀ ਨਾਰਾਇਣ ਹਰੀ ਪ੍ਰਭੂ ਜੀ ਬਿਰਾਜੇ ਹੋਏ ਨੇ।
ਸੁਪਤ ਜਥਾ ਸੁਖ ਕਾਲ ਚਿਰ ਜੈ ਜੋਗੀ ਜਨ ਧਿਆਏ।
ਬੜਾ ਲੰਮਾ ਸਮਾਂ ਜੋਗ ਨਿੰਦਰਾ ਚ ਸੁੱਤੇ ਰਹੇ, ਉਹਨੂੰ ਕਹਿੰਦੇ ਨੇ ਜੋਗ ਨਿੰਦਰਾ। ਕਹਿੰਦੇ ਸ਼੍ਰੀ ਨਾਰਾਇਣ ਜੀ ਸ਼ੇਸ਼ ਦੀ ਸੇਜਾ ਤੇ ਬੜੇ ਲੰਮੇ ਸਮੇਂ ਤੱਕ ਯੋਗ ਨਿੰਦਰਾ ਦੇ ਵਿੱਚ ਸੁੱਤੇ ਰਹੇ, ਜਿਨ੍ਹਾਂ ਨੂੰ ਉਹਨਾਂ ਦੇ ਜੋਗੀ ਜਨ ਧਿਆਉਂਦੇ ਹਨ।
ਜੋ ਪਈ ਪਰਮ ਸਰੂਪ ਤੇਜ ਅਤੁਲਤਾ ਹੈ।
ਸ਼੍ਰੀ ਨਾਰਾਇਣ ਜੀ ਦਾ ਸਵਰੂਪ ਬੜਾ ਸੁੰਦਰ ਹੈ, ਤੇਜ ਅਤੁਲ ਹੈ। ਜਿਹੜਾ ਉਹਨਾਂ ਵਿੱਚ ਤੇਜ ਹੈ, ਪ੍ਰਤਾਪ ਹੈ, ਉਹ ਤੋਲਿਆ ਨਹੀਂ ਜਾਂਦਾ।
ਬੀਜ ਪੂਤ ਸਭ ਜਗ ਹੈ ਅਤ ਹੈ।
ਦੁਨੀਆਂ ਦੀ ਉਤਪਤੀ ਦਾ ਤੇ ਪਾਲਣ ਦਾ ਜਿਹੜਾ ਤੱਤ ਹੈ ਬੀਜ, ਉਹ ਸ਼੍ਰੀ ਨਾਰਾਇਣ ਵਿੱਚ ਉਸ ਵੇਲੇ ਬਿਰਾਜਮਾਨ ਹੈ।
ਨਿਜ ਮੈਂ ਤਰਤੇ ਸ਼ਕਤਿ ਅਨੰਤ,
ਸ਼੍ਰੀ ਨਾਰਾਇਣ ਜੀ ਦੇ ਪਾਸ ਬੜੀ ਸ਼ਕਤੀ ਕਹੀ ਜਾਂਦੀ ਹੈ।
ਸ੍ਰਿਸ਼ਟ ਸਥਿਤ ਸੰਘਾਰ ਕਰੰਤ,
ਕਿਹੜੀ ਸ਼ਕਤੀ ਹੈ ਵੀ ਉਹ ਸ੍ਰਿਸ਼ਟੀ ਨੂੰ ਪੈਦਾ ਕਰਦੇ, ਬ੍ਰਹਮਾ ਹੋ ਕੇ ਵਿਸ਼ਨੂੰ ਬਣ ਕੇ ਪਾਲਦੇ ਔਰ ਸ਼ਿਵ ਜੀ ਬਣ ਕੇ ਸੰਘਾਰ ਕਰਦੇ, ਇਹ ਤਿੰਨੇ ਸ਼ਕਤੀਆਂ ਸ਼੍ਰੀ ਨਾਰਾਇਣ ਵਿੱਚ ਹਨ।
ਪਰਮ ਪੁਰਖ ਪਰਮੇਸ਼ਰ ਪੂਰਨ,
ਅਕਾਲ ਪੁਰਖ ਵਾਹਿਗੁਰੂ ਜੋ ਪਰਮ ਪੁਰਖ ਪਾਰ ਬ੍ਰਹਮ ਪਰਮੇਸ਼ਵਰ ਹੈ।
ਅਨ ਉਪਮਾ ਗਨ ਸ਼ਤਰੂ ਚੂਰਨ,
ਉਸੇ ਦੀ ਸੱਤਾ ਪ੍ਰਾਪਤ ਕੀਤੀ ਸ਼੍ਰੀ ਨਾਰਾਇਣ ਜੀ ਨੇ ਉਸ ਅਕਾਲ ਪੁਰਖ ਦੀ, ਜਿਹਦੀ ਉਪਮਾ ਨਹੀਂ ਕਹੀ ਜਾ ਸਕਦੀ, ਜੋ ਸਾਰੇ ਸ਼ਤਰੂਆਂ ਦਾ ਨਾਸ਼ ਕਰਨ ਵਾਲਾ ਹੈ।
ਨਿਰਭੈ ਆਨੰਦ ਰੂਪ ਪਰਮਾਤਮ,
ਨਿਰਭੈ ਹੈ, ਆਨੰਦ ਰੂਪ ਹੈ, ਪਰਮਾਤਮ ਸਵਰੂਪ ਹੈ।
ਹੋਤ ਚਰ ਅਚਰ ਸਭ ਕੋ ਆਤਮ,
ਜਿਹੜਾ ਜੜ ਚੇਤਨ ਸਾਰਿਆਂ ਨੂੰ ਚੇਤਨਾ ਦੇਣ ਵਾਲਾ ਸਰਬਾਤਮ ਹੈ, ਜਿਵੇਂ ਕਲਗੀਧਰ ਜੀ ਲਿਖਿਆ ਨਾ ਸਰਬਾਤਮ ਹੈ, ਉਹ ਸਾਰਿਆਂ ਦੀ ਆਤਮਾ ਹੈ।
ਸ਼ਿਆਮਲ ਅਲਸੀ ਕੁਸਮ ਸਮਾਨ,
ਉੱਥੋਂ ਸ਼੍ਰੀ ਨਾਰਾਇਣ ਜੀ ਪੈਦਾ ਹੋਏ। ਸ਼੍ਰੀ ਨਾਰਾਇਣ ਜੀ ਜਿਨ੍ਹਾਂ ਦਾ ਸ਼ਿਆਮਲ ਵਰਣ ਜਿਵੇਂ ਅਲਸੀ ਦੇ ਫੁੱਲ ਹੁੰਦੇ ਹੈ, ਏਦਾਂ ਦਾ ਕਹਿੰਦੇ ਰੰਗ ਹੈ।
ਮ੍ਰਿਦੁਲ ਮਧੁਰ ਮੁਖ ਤੇ ਮੁਸਕਾਨ,
ਬੜਾ ਮ੍ਰਿਦੁਲ ਮਿੱਠਾ ਤੇ ਕੋਮਲ ਮੁਖੜਾ ਤੇ ਸੋਹਣਾ ਸੋਹਣਾ ਮੁਸਕਰਾਉਂਦੇ ਹਨ।
ਅਯੁਤ ਬਿਲੋਚਨ ਮੁਦਰਿਤ ਕਰੇ,
ਚੌੜੇ ਚੌੜੇ ਨੇਤਰ ਨੇ ਜਿਹੜੇ ਸ਼੍ਰੀ ਨਾਰਾਇਣ ਜੀ ਨੇ ਬੰਦ ਕੀਤੇ ਹੋਏ ਨੇ।
ਰਤਨ ਤਲਪ ਪਰ ਸ਼੍ਰੀ ਪ੍ਰਭ ਥਿਰੇ,
ਔਰ ਕਹਿੰਦੇ ਬਿਰਾਜੇ ਹੋਏ ਨੇ, ਰਤਨਾ ਜੜੀ ਜਿਹੜੀ ਸੇਜਾ ਉਹਦੇ ਤੇ ਲੇਟੇ ਹੋਏ ਨੇ ਸ਼੍ਰੀ ਨਾਰਾਇਣ ਜੀ।
ਚੌ ਦਿਸ਼ਮੈ ਪਸਰੇ ਹੋ ਜਲ ਜਾਲਾ,
ਚਾਰੇ ਪਾਸੇ ਕਹਿੰਦੇ ਪਾਣੀ ਹੀ ਪਾਣੀ ਹੈ।
ਅਪਰ ਨਾ ਕੁਛ ਪਈ ਅਤ ਕਿਤ ਪਾਲਾ,
ਪਾਣੀ ਤੋਂ ਬਿਨਾਂ ਕੁਝ ਹੋਰ ਨਜ਼ਰ ਨਹੀਂ ਆਉਂਦਾ, ਜਲ ਹੀ ਜਲ ਸੀ।
ਕਰਤਾ ਪੁਰਖ ਇੱਛੇ ਅਨੁਸਾਰੇ,
ਕਰਤਾ ਪੁਰਖ ਦੀ ਇੱਛਾ ਦੇ ਅਨੁਸਾਰ
ਕਮਲ ਨਾਭ ਪਾਯੁਤ ਬਿਸਥਾਰੇ,
ਕਹਿੰਦੇ ਨਾਭੀ ਵਿੱਚੋਂ ਸ਼੍ਰੀ ਨਾਰਾਇਣ ਦੇ ਕਮਲ ਦਾ ਫੁੱਲ ਪੈਦਾ ਹੋਇਆ। ਜਿਵੇਂ ਮਹਾਰਾਜ ਭਗਤ ਨਾਮਦੇਵ ਜੀ ਦੇ ਬਚਨ ਨੇ ਨਾ, ਪਹਿਲ ਪੁਰੀਏ ਪੁੰਡਰਕ ਵਨਾ ਤਾਂ ਚੇ ਹੰਸਾ ਸਗਲੇ ਜਨਾ। ਪਹਿਲਾਂ ਭਗਵਾਨ ਪਰਮੇਸ਼ਰ ਤੋਂ ਪੈਦਾ ਹੋਏ ਵਿਸ਼ਨੂੰ ਸ਼੍ਰੀ ਨਾਰਾਇਣ, ਉਹਨਾਂ ਦੀ ਨਾਭੀ ਤੋਂ ਪੈਦਾ ਹੋਇਆ ਪੁੰਡਰਕ ਕਮਲ ਦਾ ਫੁੱਲ, ਉਸ ਕਮਲ ਦੇ ਫੁੱਲ ਤੋਂ ਪੈਦਾ ਹੋਏ ਹੰਸਾ ਬ੍ਰਹਮਾ ਜੀ। ਇਹ ਪੁਰਾਣਕ ਮਤ ਹੈ, ਪੁਰਾਣਾ ਵਿੱਚ ਏਦਾਂ ਕਿਹਾ ਜਾਂਦਾ
ਇਸ ਤੇ ਬ੍ਰਹਮਾ ਉਤਪਤ ਹੋਆ,
ਉਸ ਕਮਲ ਦੇ ਫੁੱਲ ਤੋਂ ਬ੍ਰਹਮਾ ਜੀ ਦੀ ਉਤਪਤੀ ਹੋਈ।
ਨੇਤਰਨ ਤੇ ਜਲ ਜੈ ਕੈ ਜੋਆ,
ਬ੍ਰਹਮਾ ਜੀ ਪੈਦਾ ਹੋਏ ਕਮਲ ਦੇ ਫੁੱਲ ਚ, ਉਹਨਾਂ ਵੇਖਿਆ ਆਲੇ ਦੁਆਲੇ ਜਲ ਹੀ ਜਲ ਹੈ, ਪਾਣੀ ਪਾਣੀ ਦਿਸਦਾ ਚਾਰੇ ਪਾਸੇ।
ਤਿਸੀ ਕਮਲ ਕੇ ਥਲ ਕੋ ਪਾਏ,
ਉਹਨਾਂ ਨੇ ਉਸੇ ਕਮਲ ਦੇ ਫੁੱਲ ਉੱਤੇ ਹੀ ਆਪਣਾ ਚੌਂਕੜਾ ਮਾਰ ਲਿਆ।
ਲੱਗਿਓ ਕਰਨ ਤਪ ਕੋ ਤਪਤਾਏ,
ਹੰਕਾਰ ਵਿੱਚ ਆ ਗਏ ਬ੍ਰਹਮਾ ਜੀ, ਬਸ ਮੈਂ ਹੀ ਮੈਂ ਆ। ਆਵਾਜ਼ ਆਈ ਵੀ ਤੂੰ ਨਹੀਂ, ਤੂੰ ਇਸ ਕਮਲ ਦੇ ਫੁੱਲ ਚੋਂ ਬਣਿਆ। ਕਹਿੰਦਾ ਆ ਕਮਲ ਦਾ ਫੁੱਲ ਨਿਕਾ ਜਿਆ, ਗੁੱਸੇ ਚ ਆ ਕੇ ਲੱਤ ਮਾਰੀ, ਵਿੱਚੇ ਹੀ ਧਸ ਗਏ। ਜੁਗਾਂ ਤਾਈ ਕਮਲ ਦੀ ਫੁੱਲ ਦੀ ਨਾਲ ਚ ਭਟਕਦੇ ਰਹੇ, ਗੁਰਬਾਣੀ ਵਿੱਚ ਇਹ ਪ੍ਰਮਾਣ ਆਉਂਦਾ ਹੈ। ਫਿਰ ਅਰਦਾਸ ਕੀਤੀ, ਵਾਹਿਗੁਰੂ ਮੈਨੂੰ ਇਹਦੇ ਚੋਂ ਬਾਹਰ ਕੱਢ। ਬਾਹਰ ਕੱਢਿਆ ਤੇ ਆਵਾਜ਼ ਆਈ ਤਪ ਕਰ ਤਪ ਕਰ ਤਪ ਕਰ ਤਿੰਨ ਵਾਰੀ। ਉਸੇ ਕਮਲ ਦੇ ਫੁੱਲ ਤੇ ਬਹਿ ਕੇ ਬ੍ਰਹਮਾ ਜੀ ਤਪ ਕਰਨ ਲੱਗੇ।
ਉਹਨੇ ਅਕਾਲ ਪੁਰਖ ਇਛਠਾਨ,
ਕਹਿੰਦੇ ਅਕਾਲ ਪੁਰਖ ਜੀ ਦੇ ਕੋਲੋਂ ਫਿਰ ਸ੍ਰਿਸ਼ਟੀ ਦੀ ਰਚਨਾ ਦੀ ਤਾਕਤ ਬ੍ਰਹਮਾ ਜੀ ਨੂੰ ਪ੍ਰਾਪਤ ਹੋਈ। ਉਧਰੋਂ ਅਕਾਲ ਪੁਰਖ ਦੀ ਹੀ ਇੱਛਾ ਹੋਈ ਤੇ ਅਕਾਲ ਪੁਰਖ ਦੀ ਇੱਛਾ ਦੇ ਨਾਲ ਹੀ ਜਿਹੜੇ ਸ੍ਰੀ ਨਾਰਾਇਣ ਜੀ ਲੇਟੇ ਹੋਏ ਸਨ, ਉਹਨਾਂ ਨੇ ਆਪਣਾ ਕੰਨ ਖੁਰਕਿਆ। ਇਹ ਪੁਰਾਣਾਂ ਦੀ ਕਥਾ ਦੱਸੀ ਜਾ ਰਹੀ ਹੈ। ਉਹਨਾਂ ਨੇ ਕੰਨ ਖੁਰਕਿਆ ਤੇ ਕੰਨ ਦੇ ਵਿੱਚੋਂ ਮੈਲ ਕੱਢ ਕੇ ਦੋ ਵਾਰੀ ਝਟਕ ਕੇ ਬਾਹਰ ਸੁੱਟੀ, ਜਿਹਦੇ ਚੋਂ ਮੱਧ ਤੇ ਕੈਟਵ ਨਾਮ ਦੇ ਦੋ ਰਾਕਸ਼ ਪੈਦਾ ਹੋਏ। ਉਹ ਕਥਾ ਅੱਗੇ ਆਵੇਗੀ, ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ ਹੇ ਸੰਗੀ ਹੇ ਨਿਰੰਕਾਰ
ਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਬਵੇਕ
ਹੇ ਅਪਰੰਪਰ ਹਰ ਹਰੇ ਹੇ ਸੰਤ ਕੈ ਸਦਾ ਸੰਗ ਹੇ ਠਾਕੁਰ ਹਉ ਦਾਸਰੋ ਨਾਨਕ ਦੀਜੈ ਨਾਮ ਦਾਨ
ਹੋਈਐ ਕਰੋ
ਆਏ ਪ੍ਰਭ ਸ਼ਰਣਾਗਤੀ
ਨਿਤ ਦਿਆਲ
ਏਕ ਅੱਖਰ ਹਰ ਮਨ ਬਸਤ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।